ਕੋਈ ਵੀ ਯਤਨ ਨਾ ਕਰ ਸਕੇ, ਮੈਨੂੰ ਕੋਈ ਮਿਲਾ ਨਾ ਸਕਿਆ, ਤਾਂ ਮੈਂ ਫਿਰਦਾ ਫਿਰਦਾ ਸੰਤਾਂ ਕੋਲ ਆਇਆ। ਫਿਰਤ ਫਿਰਤ ਸੰਤਨ ਪਏ ਆਇਆ, ਉਹਨਾਂ ਫਿਰ ਇੱਕ ਕਰਾਮਾਤ ਕੀਤੀ ਕਿਹੜੀ, ਦੁੱਖ ਬ੍ਰਹਮ ਹਮਰਾ ਸਗਲ ਮਿਟਾਇਆ। ਮੇਰਾ ਉਹ ਵਿਛੋੜੇ ਦਾ ਦੁੱਖ, ਮੇਰਾ ਭਰਮ ਦਾ ਦੁੱਖ, ਭਰਮ ਵਿੱਚ ਬੰਦਾ ਬੜਾ ਦੁਖੀ ਹੁੰਦਾ, ਐਵੇਂ ਭਰਮ ਪੈ ਜਾਏ ਕਿਸੇ ਗੱਲ ਦਾ, ਕੋਈ ਮਿੱਤਰ ਹੋਵੇ ਤੇ ਉਹਦੀ ਕੋਈ ਚੁਗਲੀ ਕਰ ਜਾਏ ਤੇ ਮਨ ਵਿੱਚ ਭਰਮ ਪੈ ਜਾਂਦਾ ਹੈ, ਮੈਂ ਤਾਂ ਮਿੱਤਰ ਸਮਝਦਾ ਸਾਂ, ਇਹ ਫਿਰ ਗੱਲ ਬੜਾ ਦੁੱਖ ਦਿੰਦੀ। ਪਰ ਜੇ ਇਦੋਂ ਵੀ ਵੱਡਾ ਭਰਮ ਪੈ ਜਾਏ ਗੁਰੂ ਤੇ ਸਿਦਕ ਤੇ ਫਿਰ ਉਹ ਸਿਦਕ ਟੁੱਟ ਜਾਏ, ਮਹਾਂਪੁਰਖਾਂ ਤੇ ਸਿਦਕ ਤੇ ਉਹ ਸਿਦਕ ਸਾਬਤ ਨਾ ਰਹੇ, ਇਸ ਤੋਂ ਵੱਡਾ ਭਰਮ ਫਿਰ ਹੋਰ ਕੋਈ। ਮਿੱਤਰ ਨਾਲੋਂ ਕੋਈ ਟੁੱਟ ਜਾਏਗਾ ਕੀ ਵਿਗੜਿਆ, ਕੁਛ ਵੀ ਨਹੀਂ, ਪ੍ਰਲੋਕ ਤਾਂ ਨਹੀਂ ਵਿਗੜਿਆ, ਪਰ ਗੁਰੂ ਨਾਲੋਂ ਮਹਾਂਪੁਰਖਾਂ ਨਾਲੋਂ ਟੁੱਟ ਗਿਆ, ਲੋਕ ਪ੍ਰਲੋਕ ਦੋਵੇਂ ਵਿਗੜ ਗਏ ਸੀ। ਇਹ ਭਰਮ ਮੇਰਾ ਕਿਹਨਾਂ ਮਿਟਾਇਆ, ਇਹ ਵੀ ਮਹਾਂਪੁਰਖਾਂ ਨੇ, ਸੰਤਾਂ। ਫਿਰਤ ਫਿਰਤ ਸੰਤਨ ਪੈ ਆਇਆ, ਦੁੱਖ ਬ੍ਰਹਮ ਹਮਰਾ ਸਗਲ ਮਿਟਾਇਆ, ਵਿਛੋੜੇ ਦਾ ਦੁੱਖ ਮੇਰਾ ਉਹਨਾਂ ਮਿਟਾ ਦਿੱਤਾ, ਮੈਂ ਵਿਛੜਿਆ ਸਾਂ ਮੈਨੂੰ ਮਿਲ ਲਿਆ। ਉਹੀ ਮਿਲ ਸਕਦੇ ਹਨ, ਕਬੀਰ ਜੀ ਆਖਦੇ ਨੇ ਉਹ ਸੰਤਾਂ ਦਾ ਪ੍ਰੀਤਮ ਹੈ ਵਾਹਿਗੁਰੂ, ਉਹਨਾਂ ਦਾ ਬੜਾ ਪਿਆਰਾ ਹੈ, ਉਹਨਾਂ ਦੀ ਗੱਲ ਉਹ ਕਦੇ ਟਾਲਦਾ ਹੀ ਨਹੀਂ। ਕਿੱਡੀ ਸਮਰੱਥਾ ਵਾਲਾ ਹੈ ਵਾਹਿਗੁਰੂ, ਪਰ ਐਡੀ ਸਮਰੱਥਾ ਦੇ ਹੁੰਦਿਆਂ ਵੀ ਆਪਣੀਆਂ ਸੰਤਾਂ ਦੇ ਕਿਤਨਾ ਅਧੀਨ ਹੈ, ਉਹਨਾਂ ਦੀ ਗੱਲ ਨੂੰ ਟਾਲ ਨਹੀਂ ਸਕਦਾ, ਮੋੜ ਨਹੀਂ ਸਕਦਾ। ਨਾਰੀ ਹੂੰ ਤੇ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹ ਸਾਧੂ ਦਾ ਪ੍ਰੀਤਮ ਹੈ, ਕਿਉਂ ਪ੍ਰੀਤਮ ਹੈ ਸਾਧੂ ਦਾ, ਕਿ ਸਾਧ ਨੇ ਉਸ ਵਾਹਿਗੁਰੂ ਨੂੰ ਆਪਣੀ ਰਸਨਾ ਤੇ ਰੱਖਿਆ ਹੋਇਆ। ਬੰਦੇ ਨੇ ਰਸਨਾ ਤੇ ਕੀ ਰੱਖਿਆ ਹੋਇਆ, ਸਵਾਦ, ਜਿਹੜੀ ਸ਼ਾਇਦ ਸਵਾਦੀ ਲੱਗੇ ਉਹ ਖਾਧੀ, ਨਹੀਂ ਸਵਾਦੀ ਲੱਗੀ ਥੁੱਕ ਦਿੱਤੀ। ਬੰਦੇ ਨੂੰ ਸਵਾਦ ਮੁੱਖ ਹੈ, ਉਹ ਵੀ ਜੀਵ ਦਾ, ਪਰ ਸੰਤ ਨੇ, ਰੱਬ ਦੇ ਪਿਆਰੇ ਨੇ ਰਸਨਾ ਉੱਤੇ ਵਾਹਿਗੁਰੂ ਨੂੰ ਕਿਸ ਰੂਪ ਵਿੱਚ ਬਿਠਾਇਆ, ਨਾਮ ਦੇ ਰੂਪ ਵਿੱਚ, ਕਿ ਜਿਹਨਾਂ ਦੀ ਰਸਨਾ ਹਰ ਵੇਲੇ ਜਪਦੀ ਹੈ ਸ੍ਰੀ ਵਾਹਿ, ਜਿਹਨਾਂ ਸਾਸ ਗਿਰਾਸ ਨਾ ਵਿਸਾਰੇ। ਜਿਵੇਂ ਕਬੀਰ ਨੇ ਆਖਿਆ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਮੇਰੀ ਜਿਹੜੀ ਜੇਬ ਹੈ ਨਾ, ਹੁਣ ਇਹ ਮੇਰੀ ਮਾਲਾ ਬਣ ਗਈ ਹੈ, ਆ ਮਾਲਾ ਹੱਥ ਵਿੱਚ ਆਵੇ ਤਾਂ ਫਿਰ ਕਿਵੇਂ ਜਪਿਆ ਜਾਂਦਾ। ਕਿਸੇ ਦੇ ਹੱਥ ਮਾਲਾ ਫੜਾ ਦਿਓ, ਜਿੰਨਾ ਚਿਰ ਮਾਲਾ ਦੇ ਬਣ ਕੇ ਉਂਗਲੀਆਂ ਫੇਰਨਗੀਆਂ, ਜਬਾਨ ਨਾਲ ਜ਼ਰੂਰ ਬੋਲੇਗਾ, ਇਹ ਸੰਬੰਧ ਹੈ। ਪਰ ਕਬੀਰ ਕਹਿੰਦਾ ਮੇਰੀ ਤਾਂ ਜਬਾਨ ਹੀ ਮਾਲਾ ਬਣ ਗਈ ਹੈ, ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ, ਮੇਰੀ ਰਸਨਾ ਤੇ ਰਾਮ ਆ ਗਿਆ, ਇਹੀ ਤਾਂ ਉਸਦੀ ਮਿੱਤਰਤਾ। ਕੋਈ ਮਿੱਤਰ ਬਣਾਉਣਾ ਚਾਹੇ ਉਸਨੂੰ ਤਾਂ ਆਪਣੀ ਰਸਨਾ ਤੇ ਸਿਮਰਨ ਨੂੰ ਬਿਠਾ ਲਵੇ, ਆਪਣੀ ਰਸਨਾ ਤੇ ਨਾਮ ਦਾ ਨਿਵਾਸ ਕਰ ਲਵੇ, ਰਸਨਾ ਨੂੰ ਨਾਮ ਜਪਣ ਵਿੱਚ ਲਾ ਦੇਵੇ, ਉਹ ਵਾਹਿਗੁਰੂ ਉਸਦਾ ਪ੍ਰੀਤਮ ਹੋ ਜਾਏਗਾ, ਉਸਦਾ ਮਿੱਤਰ ਹੋ ਜਾਏਗਾ। ਇਹ ਫਿਰ ਮਿੱਤਰ ਦੀ ਗੱਲ, ਕੋਈ ਮਿੱਤਰ ਮੋੜਦਾ, ਕਿਸੇ ਮਿੱਤਰ ਨੂੰ ਨਾਲ ਲਈ ਜਾਓ, ਫਲਾਣੇ ਦੇ ਰੁਪਈਏ ਦੇਣੇ ਨੇ, ਸੂਦ ਨਹੀਂ ਛੱਡਦਾ, ਤੇ ਤੂੰ ਉਸਦਾ ਮਿੱਤਰ ਹੈ, ਇਹ ਕੰਮ ਤਾਂ ਕਰਾ ਦੇ ਜਰਾ। ਪਰ ਜਿਸ ਵੇਲੇ ਮਿੱਤਰ ਗਿਆ, ਉਸਨੇ ਵਹੀ ਅੱਗੇ ਚਾ ਰੱਖੀ, ਮਿੱਤਰ ਜੇ ਤੈਨੂੰ ਚੰਗਾ ਲੱਗਦਾ ਤਾਂ ਬੇਸ਼ੱਕ ਸਾਰਾ ਨਾਵਾਂ ਹੀ ਟਿੱਪ ਦੇ, ਇੱਕ ਸੂਦ ਦੀ ਕਿਹੜੀ ਗੱਲ ਹੈ, ਕਿਉਂਕਿ ਮਿੱਤਰ ਜੇ ਹੋਇਆ, ਮਿੱਤਰਤਾ ਤੋਂ ਸਭ ਕੁਝ ਸਦਕੇ ਹੈ। ਕਿਹੜੀ ਮਿੱਤਰਤਾ ਨਿਭਾਈ ਭਗਵਾਨ ਕ੍ਰਿਸ਼ਨ ਨੇ, ਸੁਦਾਮਾ ਬਚਪਨ ਦਾ ਮਿੱਤਰ ਸੀ, ਤੇ ਜਿਸ ਵੇਲੇ ਆਇਆ ਦਰਸ਼ਨਾਂ ਨੂੰ, ਤੇ ਦੂਰੋਂ ਦੇਖ ਡੰਡੋਤ ਕਰ, ਉਹ ਮੱਥਾ ਕਿਸ ਨੂੰ ਟੇਕਿਆ, ਆਪਣੀ ਮਿੱਤਰਤਾ ਨੂੰ ਟੇਕਿਆ। ਦੂਰੋਂ ਦੇਖ ਡੰਡੋਤ ਕਰ, ਛੋਟ ਸਿੰਘਾਸਨ ਹਰ ਜੀ ਆਏ, ਮਿੱਤਰਤਾ ਦੇ ਸਦਕੇ ਸਿੰਘਾਸਨ ਛੱਡਿਆ, ਦੂਰੋਂ ਡਿੱਠਾ ਡੰਡੌਤ ਕੀਤੀ ਤੇ ਭੱਜ ਕੇ ਆਏ ਗੱਲ ਨਾਲ ਲਾ ਲਿਆ। ਦੂਰੋਂ ਦੇਖ ਡੰਡੌਤ ਕਰ ਛੋਟ ਸਿੰਘਾਸਨ ਹਰ ਜੀ ਆਏ, ਪਹਿਲੇ ਦੇ ਪ੍ਰਦਖਣਾ ਫਿਰ ਪੈਰੀ ਪੈ ਕੇ ਲੈ ਗੱਲ ਲਾਏ, ਪੁੱਛਣ ਕੁਸਲ ਪਿਆਰ ਕਰ। ਆ ਮਿੱਤਰ ਉਹ ਗੱਲਾਂ ਕਰੀਏ ਜਦੋਂ ਮੈਂ ਤੇ ਤੂੰ ਰਲ ਕੇ ਆਪਣੇ ਗੁਰੂ ਦੀ ਸੇਵਾ ਕਰਦੇ ਸੀ, ਉਹ ਗੁਰੂ ਕੀ ਸੇਵਾ ਦੀ ਕਥਾ ਕਰੀਏ, ਕਿਉਂਕਿ ਜਿਹੜੀ ਕਥਾ ਕੀਤੀ ਜਾਏ ਉਹੀ ਉਹ ਵੇਲਾ ਉਸ ਵੇਲੇ ਬਣ ਜਾਂਦਾ। ਅੱਜ ਇਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ ਸਾਖੀਆਂ ਕਰਦੇ ਹਾਂ, ਕੋਈ ਪ੍ਰਤੀਤ ਹੁੰਦਾ ਹੈ ਵੀ 400-500 ਵਰੇ ਗੁਜ਼ਰ ਗਏ ਇਸ ਗੱਲ ਨੂੰ, ਮਾਲੂਮ ਇਹ ਹੁੰਦਾ ਹੈ ਵੀ ਉਹ ਸੱਚੇ ਪਾਤਸ਼ਾਹ ਬੈਠੇ ਹੈ, ਉਹ ਮਰਦਾਨਾ ਬੈਠਾ ਕੀਰਤਨ ਕਰਦਾ, ਉਹ ਮੇਰੇ ਵਰਗੇ ਕਰੋੜਾਂ ਪਾਪੀਆਂ ਦਾ ਉਧਾਰ ਪੈ ਕਰਦੇ। ਇਹ ਵਿੱਚ ਵਿੱਚੋਂ ਮਿੱਟ ਜਾਂਦੀ। ਇਸ ਵਾਸਤੇ ਮਿੱਤਰ ਨੂੰ ਕੋਲ ਬਿਠਾਇਆ ਤੇ ਫਿਰ ਗੁਰ ਸੇਵਾ ਦੀ ਕਥਾ ਸੁਣਾਈ, ਉਹ ਗੁਰੂ ਕੀ ਸੇਵਾ ਦੀ ਕਥਾ ਸੁਣੀ ਤੇ ਸੁਣਾਈ। ਮਾਨੂੰ ਉਹੀ ਉਹ ਵੇਲਾ ਮੁੜ ਬਚਪਨੇ ਦਾ ਲਿਆ ਲਿਆਂਦਾ ਮਿੱਤਰਤਾ ਲਈ। ਇਹ ਹੈ ਮਿੱਤਰਤਾ। ਮਿੱਤਰ ਸੱਚਾ ਮਿੱਤਰ ਹੋਵੇ, ਕੋਈ ਮਿੱਤਰ ਹੋਵੇ ਜਿਸ ਨੂੰ ਆਪਣਾ ਕਹਿ ਸਕੀਏ। ਪਰ ਸਾਹਿਬ ਆਖਦੇ ਨੇ ਮਿੱਤਰ ਕਨੇਰੇ ਕਰ ਥਕੀ, ਮੈਂ ਮਿੱਤਰ ਬਹੁਤ ਕਰ ਡਿੱਠੇ, ਕਿਸੇ ਨੇ ਮੇਰਾ ਇਹ ਵਿਛੋੜੇ ਦਾ ਦੁੱਖ ਨਹੀਂ ਕੱਟਿਆ। ਇਸ ਵਾਸਤੇ ਸੰਸਾਰ ਵਿੱਚ ਜੇ ਕੋਈ ਮਿੱਤਰ ਹੈ ਤਾਂ ਇੱਕੋ ਹੈ, ਕਿਹੜਾ? ਕਰ ਮਿੱਤਰਾਈ ਸਾਧ ਸੁਣ। ਮੈਂ ਜਦੋਂ ਸੰਤਾਂ ਨਾਲ ਮਿੱਤਰਾਈ ਕੀਤੀ, ਫਿਰਤ ਫਿਰਤ ਸੰਤਨ ਪੈ ਆਇਆ, ਉਹਨਾਂ ਨੇ ਮਿੱਤਰਤਾ ਦਾ ਅੱਗੋਂ ਜਵਾਬ ਦਿੱਤਾ, ਕਿਹੜਾ? ਕਿ ਦੁੱਖ ਬ੍ਰਹਮ ਹਮਰਾ ਸਗਲ ਮਿਟਾਇਆ, ਮੇਰਾ ਭਰਮ ਦਾ ਦੁੱਖ ਇਹ ਸਭ ਮਿਟਾ ਦਿੱਤਾ, ਮੇਰੀ ਬਾਂਹ ਫੜੀ ਮੈਨੂੰ ਕਿੱਥੇ ਜਾ ਕੇ ਖਿਲਾ ਰਿਹਾ, ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਉਸ ਵਾਹਿਗੁਰੂ ਦੇ ਮਹਿਲ ਦੇ ਹਜ਼ੂਰ ਜਾ ਖੜਾ ਕੀਤਾ। ਬਾਬਾ ਜੀ ਨਗਰੋਟੇ ਦੀ ਪਹਾੜੀ ਤੇ ਬੈਠੇ ਸਨ। ਪੁੰਨਿਆ ਤੋਂ ਬਾਅਦ ਤਾਂ ਸੰਗਤ ਥੋੜੀ ਹੁੰਦੀ ਸੀ, ਪਰ ਪੁੰਨਿਆ ਨੂੰ ਸੰਗਤ ਥਾਂ ਥਾਂ ਤੋਂ ਅਣ ਜੁੜਦੀ ਸੀ। ਇੱਕ ਦਿਨ ਬਾਬਾ ਜੀ ਸ਼ਾਮ ਨੂੰ ਬਚਨ ਕਰ ਰਹੇ ਸਨ, ਇਸ਼ਾਰਾ ਕੀਤਾ, ਅਸੀਂ ਚੁੱਪ ਕਰ ਗਏ, ਕੀਰਤਨ ਕਰ ਰਹੇ ਸਨ। ਬਾਬਾ ਜੀ ਵਿੱਚੋਂ ਕਿਸੇ ਕਿਸੇ ਪੰਕਤੀ ਦੇ ਆਪ ਅਰਥ ਕਰਦੇ ਸਨ, ਕੋਈ ਵਿਚਾਰ ਕਰਦੇ ਸਨ। ਬਾਬਾ ਜੀ ਵਿਚਾਰ ਕਰ ਰਹੇ ਸਨ ਤੇ ਵਿਚਾਰ ਕਰਦਿਆਂ ਜ਼ਿਕਰ ਆ ਗਿਆ। ਬਾਬਾ ਜੀ ਨੇ ਕਿਹਾ, ਕੋਈ ਕਹਿੰਦਾ ਕਾਗਜ਼ ਹੈ, ਕੋਈ ਆਖਦਾ ਪੱਤਰੇ ਹਨ, ਕੋਈ ਕਹਿੰਦਾ ਸਿਆਹੀ ਹੈ। ਅਖੇ ਮੇਰੀ ਤਾਂ ਜਵਾਨ ਜਲ ਜਾਏ ਜੇ ਮੈਂ ਇਹ ਕੁਝ ਆਖਾਂ। ਮੈਂ ਤੇ ਆਖਣਾ ਗੁਰੂ ਨਾਨਕ ਬੈਠਾ ਹੈ, ਕੋਈ ਮੇਰੀਆਂ ਅੱਖਾਂ ਨਾਲ ਵੇਖੋ, ਗੁਰੂ ਨਾਨਕ ਬੈਠਾ, ਉਹ ਨਿਰੰਕਾਰੀ ਜੋਤ। ਬਾਬਾ ਜੀ ਸਾਹਮਣੇ ਬੈਠੇ ਹੁੰਦੇ ਸਨ, ਅਸੀਂ ਪਾਸੇ ਤੇ ਹੁੰਦੇ ਸਨ। ਜਿਸ ਵੇਲੇ ਬਾਬਾ ਜੀ ਨੇ ਆਖਿਆ ਮੈਂ ਕਹਿਣਾ ਗੁਰੂ ਨਾਨਕ ਬੈਠਾ, ਮੈਂ ਜਰਾ ਅਗੇਰੇ ਹੋ ਕੇ ਅੰਦਰ ਵੱਲ ਨੂੰ ਚਾਤੀ ਪਾਈ ਵੇਖਣ ਵਾਸਤੇ ਵੀ ਬਾਬਾ ਜੀ ਕਹਿੰਦੇ ਨਾ ਗੁਰੂ ਨਾਨਕ ਬੈਠਾ, ਮੈਂ ਵੀ ਵੇਖ ਲਵਾਂ। ਪਰ ਮੇਰੀ ਚਾਤੀ ਪੈ ਨਾ ਸਕੀ ਕਿਉਂਕਿ ਪਾਸੇ ਤੇ ਸਾਂ। ਬਾਬਾ ਜੀ ਕਹਿਣ ਲੱਗੇ, ਕਿਉਂ ਰਾਗਾ ਸੀ, ਤੂੰ ਵੇਖਣਾ, ਤੂੰ ਮੁੜ ਮੁੜ ਚਾਤੀਆਂ ਪਾਉਂਦੇ, ਤੂੰ ਵੇਖਣਾ। ਮੈਂ ਤਾਂ ਡਰ ਗਿਆ, ਖਬਰ ਨਹੀਂ ਮੈਂ ਬੇਅਦਬੀ ਕਰ ਬੈਠਾ। ਪਰ ਬਾਬਾ ਜੀ ਮੇਰਾ ਦੇ ਘਰ ਵਿੱਚ ਆਏ ਹੋਏ ਸਨ, ਕਹਿਣ ਲੱਗੇ ਜੇ ਵੇਖਣਾ ਹੀ ਤਾਂ ਉੱਥੋਂ ਕੀ ਪਿਆ ਵੇਖਣਾ, ਇੱਥੇ ਮੇਰੇ ਕੋਲ ਆ ਜਾ। ਖਬਰ ਨਹੀਂ ਕਿਸ ਤਾਕਤ ਨੇ ਉਠਾਇਆ, ਨਹੀਂ ਤੇ ਬਾਬਾ ਜੀ ਦੇ ਸਾਹਮਣੇ ਕੋਈ ਜ਼ੁਰਤ ਹੁੰਦੀ ਸੀ ਕਿਸੇ। ਮੈਂ ਉੱਠਿਆ ਤੇ ਬਾਬਾ ਜੀ ਦੇ ਪਿਛਲੇ ਪਾਸੇ ਦੀ ਚਲਾ ਗਿਆ, ਆਖਣ ਲੱਗੇ ਅੱਗੇ ਹੋ ਜਾ, ਨੇੜੇ ਕਰ ਲਿਆ। ਇਸੇ ਤਰ੍ਹਾਂ ਪਿੱਛੇ ਦੋ ਲੱਕੜਾਂ ਲਾਈਆਂ ਹੁੰਦੀਆਂ ਸਨ ਢੋ ਲਾਉਣ ਵਾਸਤੇ, ਮੈਂ ਉਹਨਾਂ ਲੱਕੜਾਂ ਦੇ ਬਾਹਰ ਆਣ ਕੇ ਜਿਸ ਵੇਲੇ ਬੈਠ ਗਿਆ ਤਾਂ ਬਾਬਾ ਜੀ ਕਹਿੰਦੇ ਨੇ ਅੰਦਰ ਆ ਜਾ। ਅੰਦਰ ਆਉਣ ਦੀ ਤਾਂ ਜ਼ਰੂਰਤ ਨਾ ਕੀਤੀ, ਮੈਂ ਦੋ ਲੱਕੜਾਂ ਦੇ ਵਿੱਚੋਂ ਸਿਰ ਅੱਗਾਂ ਕਰ ਦਿੱਤਾ, ਸਿਰ ਮੇਰਾ ਬਾਬਾ ਜੀ ਦੀ ਕੱਛ ਨਾਲ ਜਾ ਲੱਗਾ। ਤਾਂ ਉਹਨਾਂ ਨੇ ਆਪਣੀ ਕੱਛ ਵਿੱਚ ਬੁੱਕਲ ਵਿੱਚ ਲੈ ਲਿਆ, ਸਿਰ ਦੇ ਉੱਤੋਂ ਦੀ ਬਾਂਹ ਆਪਣੀ ਵਲਾ ਲਈ ਤੇ ਕਹਿੰਦੇ ਨੇ ਇਹ ਉਹ ਵੇਖ। ਵਾਹਿਗੁਰੂ ਜਾਣੇ ਉਸ ਵੇਲੇ ਕੀ ਹੋਇਆ, ਉਸ ਸਮੇਂ ਨੂੰ ਨਾ ਕੋਈ ਕਹਿ ਸਕਦਾ, ਨਾ ਕੱਥ ਸਕਦਾ, ਨਾ ਲਿਖ ਸਕਦਾ। ਉਸਨੂੰ ਬਾਣੀ ਵਿੱਚ ਇਹਨਾਂ ਅੱਖਰਾਂ ਨਾਲ ਆਖਿਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਮਹਿਲ ਬੁਲਾਇਆ। ਉਸ ਵੇਲੇ ਉਸ ਮਹਿਲ ਦੇ ਅਧੂਰ ਕੌਣ ਬੁਲਾ ਸਕਦਾ ਹੈ? ਕੋਈ ਉਸਦਾ ਮਿੱਤਰ ਹੋਵੇ ਜਿਸ ਨੂੰ ਬੂਹੇ ਤੇ ਕੋਈ ਰੋਕ ਹੀ ਨਾ ਸਕੇ। ਜਦੋਂ ਕੋਈ ਮਿੱਤਰ ਆ ਜਾਏ ਕਿਸੇ ਅਫਸਰ ਦਾ, ਚਪੜਾਸੀ ਦੀ ਜ਼ਰੂਰਤ ਹੈ, ਜਿਹਨੂੰ ਪਤਾ ਹੋਵੇ ਵੀ ਮੇਰੇ ਮਾਲਕ ਦਾ ਇਹ ਮਿੱਤਰ ਹੈ, ਜਿਸ ਵੇਲੇ ਉਹ ਬੂਹੇ ਤੇ ਆਇਆ ਉਹ ਸਲਾਮ ਕਰਕੇ ਪਿੱਛੇ ਹਟ ਗਿਆ। ਉਹਨੂੰ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਵੀ ਮੈਂ ਅੰਦਰ ਆਵਾਂ ਕਿ ਨਾ ਆਵਾਂ। ਮਹਿਲ ਬੁਲਾਇਆ, ਪ੍ਰਭ ਅੰਮ੍ਰਿਤ ਵੁੰਚਾ। ਜਿਸ ਵੇਲੇ ਮਹਿਲ ਤੱਕ ਉਹਨਾਂ ਨੇ ਬੁਲਾ ਲਿਆ ਤੇ ਅੰਮ੍ਰਿਤ ਛਕਾਇਆ, ਉਹ ਅੰਮ੍ਰਿਤ ਹੋਰ ਹੈ। ਆ ਕੀਰਤਨ ਦਾ ਵੀ ਰਸ ਆਉਂਦਾ, ਇਹ ਵੀ ਅੰਮ੍ਰਿਤ ਹੈ। ਆ ਅੰਮ੍ਰਿਤ ਛਕਦੇ ਹਾਂ, ਇਹ ਵੀ ਅੰਮ੍ਰਿਤ ਹੈ। ਪਰ ਉਹ ਜਿਹੜਾ ਮਹਿਲ ਦੇ ਹਜ਼ੂਰ ਪਹੁੰਚ ਕੇ ਅੰਮ੍ਰਿਤ ਪ੍ਰਾਪਤ ਹੁੰਦਾ, ਉਹ ਜਿਹਨੂੰ ਆਖਿਆ ਪ੍ਰਭ ਅੰਮ੍ਰਿਤ ਵੁੰਚਾ, ਉਹ ਅੰਮ੍ਰਿਤ ਹੋਰ ਹੈ। ਜਿਹਨੂੰ ਉਹ ਅੰਮ੍ਰਿਤ ਪ੍ਰਾਪਤ ਹੋ ਗਿਆ, ਉਸਦੀ ਰਚਨਾ ਨੇ ਨਹੀਂ, ਉਸਦੇ ਰੋਮ ਰੋਮ ਨੇ ਆਖਿਆ, ਕਹੋ ਨਾਨਕ ਪ੍ਰਭ ਮੇਰਾ ਉੱਚਾ। ਮੇਰਾ ਪ੍ਰਭੂ ਉੱਚਾ ਹੈ, ਕਿਤਨਾ ਉੱਚਾ ਹੈ ਇਹ ਮੈਂ ਹੱਦ ਮਿਆਦ ਨਹੀਂ ਦੱਸ ਸਕਦਾ, ਇਹਨਾਂ ਅੱਖਰਾਂ ਨਾਲ ਹੀ ਕਹਿ ਸਕਦਾ ਹਾਂ। ਵੱਡੇ ਤੇਰਾ ਬੇਨਤੀ ਕੀਤੀ। ਆਪ ਉਹਨਾਂ ਦੇ ਸੇਵਕ ਸਨ, ਮੰਡਲੇਸ਼ਵਰ ਮਹਾਰਾਜ ਦੇ। ਬੇਨਤੀ ਕੀਤੀ ਜੀ ਉਹ ਜੋਤ ਕੈਸੀ ਹੈ, ਜਿਸ ਜੋਤ ਨੂੰ ਬਾਣੀ ਵਿੱਚ ਆਖਿਆ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਉਸ ਜੋਤ ਦਾ ਦਰਸ਼ਨ ਕਰਾ। ਕਹਿਣ ਲੱਗੇ ਗਿਆਨ ਸਿਆ, ਦਰਸ਼ਨ ਕਰਕੇ ਸਹਿ ਸਕੇਗਾ? ਉਸ ਵਾਸਤੇ ਤਾਂ ਬੜੀ ਕਾਲਨਾ ਕਾਲਣੀ ਪੈਂਦੀ। ਨਿਰਾਸ਼ ਹੋ ਕੇ ਉੱਠ ਗਏ ਵੀ ਅਸੀਂ ਅਧਿਕਾਰੀ ਨਹੀਂ, ਐਵੇਂ ਪੁੱਛ ਬੈਠੇ ਹਾਂ। ਜੇ ਪਤਾ ਹੁੰਦਾ ਵੀ ਅਜੇ ਅਸੀਂ ਉਸ ਸ਼ਹਿਰ ਦੇ ਲਾਇਕ ਨਹੀਂ ਤਾਂ ਨਾ ਪੁੱਛਦੇ। ਖਬਰ ਨਹੀਂ ਸੰਤਾਂ ਨੇ ਗੁੱਸਾ ਹੀ ਕੀਤਾ ਹੋਵੇ। ਆ ਕੇ ਸੌਂ ਗਏ ਤੇ ਸੁੱਤਿਆਂ ਸੁਪਨੇ ਵਿੱਚ ਉਹ ਜੋਤ ਪ੍ਰਕਾਸ਼ ਹੋ ਗਈ। ਉਹ ਜੋਤ ਜਿਸ ਵੇਲੇ ਪ੍ਰਕਾਸ਼ ਹੋ ਗਈ ਤਾਂ ਆਪਣੇ ਅੱਖਾਂ ਮੀਟ ਲਈ, ਕਿਉਂਕਿ ਐਡਾ ਤੇਜ ਸੀ ਚਲਿਆ ਨਹੀਂ ਸੀ ਜਾਂਦਾ। ਤਾਈਏ ਜੇ ਮੰਡੇਸ਼ਵਰ ਮਹਾਰਾਜ ਆ ਗਏ ਸੁੱਤੇ ਨੂੰ ਜਗਾ ਕੇ, ਕਹਿਣ ਲੱਗੇ ਗਿਆਨ ਸਿਆ ਫਿਰ ਜੋਤ ਵੇਖ ਸਕਣਾ? ਇਹ ਉਹੀ ਉਹ ਵੇਖ ਸਕਦੇ ਹਨ ਜਿਹਨਾਂ ਨੂੰ ਉਹ ਅੱਖਾਂ ਦਿੰਦਾ ਵੇਖਣ ਵਾਲੀ। ਉਹਨਾਂ ਅੱਖਾਂ ਨੂੰ ਤਾਂ ਆਖਿਆ ਨਾਨਕ ਸੇ ਅੱਖੜੀਆਂ ਬੇਅੰਗ, ਜਿਹਨੀ ਦਿਸਣ ਦੋ ਮਾਂ ਪੀੜੀ, ਉਹ ਅੱਖਾਂ ਹੋਰ ਹਨ ਵੇਖਣ ਵਾਲੀਆਂ। ਪਰ ਕੌਣ ਵਿਖਾ ਲੇ ਮਹਾਂਪੁਰਖਾਂ ਬਿਨਾਂ, ਕਿਉਂਕਿ ਉਹਨਾਂ ਆਪ ਦਿੱਠਾ, ਕੋਈ ਵੇਖੇ ਤਾਂ ਵਿਖਾਏ, ਜਿਹਨੇ ਦਿੱਠਾ ਨਹੀਂ ਉਹ ਕਿਆ ਵਿਖਾ ਲੇਗਾ? ਉਹ ਜਦੋਂ ਮਹਾਂਪੁਰਖਾਂ ਦੀ ਨਜ਼ਰ ਹੋਈ, ਕਿਰਪਾ ਕੀਤੀ ਤੇ ਵਿਖਾ ਲਿਆ, ਤੇ ਫਿਰ ਸੱਚਮੁੱਚ ਨੂੰ ਨੂੰ ਪੁਕਾਰ ਉੱਠਿਆ, ਵੱਡਿਓ ਵੱਡਾ ਅਪਾਰ। ਨਹੀਂ ਤਾਂ ਸੁਣ ਵੱਡਾ ਆਖੇ ਸਭ ਕੋਈ, ਸਭ ਕੋਈ ਸੁਣ ਸੁਣ ਕੇ ਉਸਨੂੰ ਵੱਡਾ ਪਿਆ ਆਖਦਾ, ਪਰ ਕੇਵਲ ਵੱਡਾ ਉਹ ਹੈ ਕਿੱਡਾ ਵੱਡਾ? ਸਾਹਿਬ ਆਖਦੇ ਨੇ ਤਾਂ ਡਿੱਠਾ ਹੋਏ, ਇਹ ਤਾਂ ਡਿੱਠਾ ਹੋਵੇ ਤਾਂ ਪਤਾ ਲੱਗੇ, ਨਹੀਂ ਤਾਂ ਅਸੀਂ ਸੁਣ ਕੇ ਕਹਿਣ ਵਾਲੇ ਹਾਂ, ਅਸੀਂ ਡਿੱਠਾ ਕਿੱਥੇ ਹੈ? ਜਿਹਨੇ ਡਿੱਠਾ ਹੈ ਉਹ ਵੀ ਪਿਆ ਕਹਿੰਦਾ ਕੀਮਤ ਪਾਏ ਨਾ ਕਿਹਾ ਜਾਏ। ਉਹ ਇਤਨਾ ਵੱਡਾ ਹੈ ਜਿਸ ਦੀ ਕੀਮਤ ਨਹੀਂ ਕੋਈ ਪਾ ਸਕਦਾ, ਜਿਸ ਨੂੰ ਕੋਈ ਕਹਿ ਨਹੀਂ ਸਕਦਾ ਕਿ ਉਹ ਕਿੱਡਾ ਹੈ। ਕਿਉਂ ਨਹੀਂ ਕਹਿ ਸਕਦਾ? ਕੀਮਤ ਪਾਏ ਨਾ ਕਿਹਾ ਜਾਏ ਇਸ ਵਾਸਤੇ ਨਹੀਂ ਕਹਿ ਸਕਦਾ ਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਿਉਂ ਜਿਹੜੇ ਕਹਿਣਾ ਵੀ ਚਾਹੁੰਦੇ ਨੇ ਨਾ ਕਹਿ ਨਹੀਂ ਸਕਦੇ, ਕਿਉਂ ਉਹ ਤੇਰੇ ਵਿੱਚ ਸਮਾ ਜਾਂਦੀਆਂ ਨੇ, ਹੁਣ ਕਿਵੇਂ ਆਖਣ। ਨਦੀ ਚਲਦੀ ਚਲਦੀ ਸਮੁੰਦਰ ਨੂੰ ਜਾ ਮਿਲੀ, ਹੁਣ ਕੌਣ ਆਖੇ ਕਿ ਮੈਂ ਨਦੀ ਸਾਂ ਔਰ ਮੈਂ ਸਮੁੰਦਰ ਨੂੰ ਮਿਲ ਗਈ ਹਾਂ, ਔਰ ਸਮੁੰਦਰ ਐਡਾ ਵੱਡਾ ਹੈ, ਨਦੀ ਤਾਂ ਸਮੁੰਦਰ ਹੀ ਹੋ ਗਈ, ਉਹ ਤਾਂ ਕਹਿਣ ਜੋਗੀ ਨਾ ਰਹੀ। ਬਈ ਨਦੀ ਵੱਖਰੀ ਹੁੰਦੀ ਤਾਂ ਕਹਿੰਦੀ, ਵੱਖਰੀ ਕਹਿ ਨਹੀਂ ਸਕਦੀ ਤੇ ਮਿਲ ਕੇ ਕਹਿਣ ਜੋਗੀ ਨਹੀਂ। ਸਾਧ ਸੰਗਤ ਬੋਲੋ ਸ੍ਰੀ ਵਾਹ। ਨਦੀ ਵੱਖਰੀ ਹੈ ਤਾਂ ਸਮੁੰਦਰ ਡਿੱਠਾ ਨਹੀਂ, ਤੇ ਜੇ ਨਦੀ ਨੇ ਸਮੁੰਦਰ ਵੇਖ ਲਿਆ ਵਿੱਚ ਜਾ ਰਲੀ ਹੈ ਤਾਂ ਹੁਣ ਵੱਖਰੀ ਨਹੀਂ ਆਖੇ ਕਿਵੇਂ। ਪਾਣੀ ਵਿੱਚ ਪਾਣੀ ਮਿਲਿਆ ਕੋਈ ਪਛਾਣ ਸਕਦਾ ਆਹ ਗੰਗਾ ਦਾ ਪਾਣੀ ਹੈ ਕਿ ਆਹ ਜਮੁਨਾ ਦਾ ਪਾਣੀ ਹੈ। ਉਹ ਤਾਂ ਜਿਉਂ ਜਲ ਮੈਂ ਜਲ ਆਏ ਕਟਾਨ, ਜਿਵੇਂ ਜਲ ਵਿੱਚ ਜਲ ਆਣ ਕੇ ਮਿਲ ਗਿਆ, ਹੁਣ ਕੋਈ ਨਿਰਣਾ ਕਰ ਹੀ ਨਹੀਂ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਉਸਨੂੰ ਡਿੱਠਾ ਹੈ ਉਸਦੇ ਵਿੱਚ ਹੀ ਸਮਾ ਗਏ ਹਨ, ਹੁਣ ਉਹਨਾਂ ਨੇ ਆਪੋ ਕੁਛ ਨਹੀਂ ਆਖਿਆ। ਹਾਂ, ਜੋ ਕੁਛ ਬਾਣੀ ਨੇ ਆਖਿਆ ਉਹਨੂੰ ਉਹਨਾਂ ਨੇ ਦੁਹਰਾ ਦਿੱਤਾ ਹੈ। ਕੀ ਆਖਿਆ? ਜਿਨ੍ਹਾਂ ਨੇ ਉਸਨੂੰ ਵੇਖ ਲਿਆ ਉਹ ਉਸ ਦੀਆਂ ਵਡਿਆਈਆਂ ਦਾ ਅੰਤ ਨਹੀਂ ਕਹਿ ਸਕਦੇ। ਉਹ ਫਿਰ ਕੀ ਆਖਦੇ ਹਨ? ਉਹ ਆਪ ਨੂੰ ਨੀਵੇਂ ਤੋਂ ਨੀਵਾਂ ਆਖਦੇ ਹਨ। ਆਪ ਨੂੰ ਨੀਵਾਂ ਕਹਿਣਾ ਇਹ ਵੀ ਉਸ ਦੀ ਵਡਿਆਈ ਹੈ। ਭਾਈ ਸਾਹਿਬ ਨੰਦ ਲਾਲ ਨੇ ਜਿਸ ਵੇਲੇ ਸਾਹਿਬ ਕੁਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਡਿੱਠਾ ਤੇ ਫਿਰ ਕੀ ਆਖਿਆ? ਆਖਿਆ, ਤੇਰੇ ਕੁੱਤਿਆਂ ਨਾਲੋਂ ਨੀਵਾਂ, ਮੈਂ ਤੇਰੇ ਕੁੱਤਿਆਂ ਨਾਲੋਂ ਵੀ ਨੀਵਾਂ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ। ਭਾਈ ਗੁਰਦਾਸ ਨੇ ਆਖਿਆ, ਕੁੱਤੇ ਦਾ ਹੋਵੇ ਪੜ ਕੁੱਤਾ, ਪੜ ਜਾਣਦੇ ਹੋ ਨਾ, ਪੋਤਰਾ ਪੜ ਪੋਤਰਾ, ਤੇ ਜਿੱਥੇ ਪੜ ਆ ਗਿਆ ਉੱਥੇ ਇੱਕ ਹੋਰ ਅਗਾਂ, ਪੋਤਰਾ ਨਹੀਂ ਪੜ ਪੋਤਰਾ, ਦਾਦਾ ਨਹੀਂ ਪੜ ਦਾਦਾ। ਆਖੀਆ, ਤੇਰੇ ਕੁੱਤਿਆਂ ਦਾ ਕੁੱਤਾ ਵੀ ਨਹੀਂ, ਕੁੱਤੇ ਦਾ ਹੋਵੇ ਪਰ ਕੁੱਤਾ, ਕੁੱਤੇ ਦਾ ਵੀ ਅੱਗੋਂ ਕੁੱਤਾ ਬਣਨਾ। ਏਡੀ ਨਿਮਰਤਾ ਜਿਸ ਵਿੱਚ ਆ ਗਈ ਹੈ, ਸਮਝ ਲਓ ਉਸਨੇ ਉਸ ਵਾਹਿਗੁਰੂ ਨੂੰ ਡਿੱਠਾ, ਉਹਨੇ ਜਾਤੀ ਪਾਈ ਹੈ, ਉਸਨੇ ਤੱਕ ਲਿਆ ਹੈ। ਇਸ ਵਾਸਤੇ ਪਿਆ ਕਹਿੰਦਾ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਸਦਵਾਵਾਂ, ਡਿੱਗੇ ਡੱਠੇ ਪੋਰੇ ਚੁਣ ਕੇ ਏਦਾਂ ਜੱਟ ਲੰਘਾਵਾਂ। ਜਿੱਥੇ ਤੂੰ ਆਪਣੇ ਕੁੱਤਿਆਂ ਨੂੰ ਟੁੱਕਰ ਪਾਨੇ ਨਾ, ਤੇ ਤੇਰੇ ਕੁੱਤੇ ਖਾ ਕੇ ਉੱਠ ਜਾਂਦੇ, ਉਹਨਾਂ ਦੀ ਜੂਠ ਮੂਠ ਪਈ ਹੁੰਦੀ ਹੈ, ਮੈਂ ਪਿੱਛੋਂ ਆਣ ਕੇ ਉਹ ਚੱਟਦਾ ਹਾਂ। ਜੇ ਜਿੱਥੇ ਤੇਰੇ ਪਿਆਰੇ ਸਿੱਖ ਤੈਨੂੰ ਚਿਤਾਰਨ ਵਾਲੇ ਤੇਰੇ ਕੀਰਤਨ ਵਿੱਚ ਆ ਕੇ ਜੁੜਦੇ ਹਨ, ਮੈਂ ਵੀ ਉਹਨਾਂ ਦੀ ਸੰਗਤ ਵਿੱਚ ਆ ਕੇ ਬਹਿੰਦਾ ਹਾਂ, ਪਰ ਮੈਂ ਉਡੀਕਦਾ ਉਸ ਵੇਲੇ ਨੂੰ ਜਿਸ ਵੇਲੇ ਸੰਗਤ ਉੱਠੇਗੀ ਔਰ ਮੈਂ ਸੰਗਤ ਦੀ ਧੂੜ ਚੱਟਾਂਗਾ, ਮੈਂ ਇਸ ਤੂੜੀ ਨੂੰ ਅੱਖਾਂ 'ਚ ਪਾਵਾਂਗਾ, ਮੈਂ ਉਸ ਤੂੜੀ ਨੂੰ ਆਪਣੀ ਜੀਵ ਨਾਲ ਖਾਵਾਂਗਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਜਿਹੜੀ ਨਿਮਰਤਾ ਆ ਗਈ ਉਸਨੇ ਵਾਹਿਗੁਰੂ ਨੂੰ ਓਡਾ ਹੀ ਵੱਡਾ ਵੇਖਿਆ ਹੈ। Yeah. घर साध संगत, और एदू भला घर होर कोई है ही नहीं जिथे बुरियां दा भी भला हुंदा। आखिया ना हम जैसे अपराधी अवर को रख है, मेरे वर्गे अपराधी नू कोई और रख के विखावे, कोई और रख के दसे ना ता मैं जान। हम जैसे अपराधी अवर को रख है, जैसे हम सतगुर राख लिए छड़ा। ये भला घर है तेरा जिसे मेरे वर्गे बुरे नू भी टोई मिलदी है, जिसे मेरे वर्गे बुरे नू भी कोई ठाकदा नहीं। तेरा दर ही ऐसा है, इस वास्ते भलिया नालो भला घर, भलियों भला घर, ये तेरी साध संगत है। जिस संगत विच तू आप बैठा है, और जिस संगत विच तू आप वसन है, जिस संगत विच पाई जात एक बारी मुड़ जम दे मथे नहीं लगदा। साहब आखदे तेरा घर भला, तेरे घर आनंद, किड्डा आनंद है हर वेले कीर्तन, एदू वड्डा आनंद होर की होएगा। तेरे घर आनंद वधाई, जिन्हां घरां विच आनंद हुंदा है, खुशी हुंदी है, उन्हां घरां नूं वधाइयां मिलदियां हन। पर ये दुनियावी वधाइयां ये वधा कुछ नहीं सकदियां, ये वधाइयां सगों घटा जांदियां हन। इन्हां घरां दा कोई तबार नहीं, अज वधाई है ते कल खबरे कटाई हो जाए, क्योंकि जहां बजते हैं नकारे वहां मातम भी होते हैं। लोगों के घर में जिते खुशी होंगी है उत्थे कदे सत्थर भी बिछदे हैं, कदे रोना पुटना भी होंगे। पर हे वाहिगुरु, ये तेरा घर है जिते सदा आनंद है, सदा वधाई है, क्योंकि तेरा घर भले भला है जिते बुरे नाल भी भला किया जाता है। सब किछ तेरे बस कर बना, ooh।